गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत विजय सिंह आप जी ने पढ़ के सरवण करा रहे सी। आओ उसका अगला हिस्सा सरवण करने की कोशिश करिए जी। पंजवां कांड। हुण उधर का हाल सुनो। खालसे जी ने जमीन के हेठों हेठ एक बड़ी पुरानी सुरंग थानी लंघना पिया। रस्ता तंग, पुरानी हवा और दोही पासी बंद, जी घबराण लग गए। पर जिंद प्यारी ने काली काली दूजे सिरे पुचाया और लीला दे कहे अनुसार काम करन नाल रस्ता खुल गया। सारे जने एक सुंझ उजाड़ जेही विच पहुँच गए। पत्थर टिका के सुरंग दा रस्ता तो बंद कर दिता। हुण ए फिक्र पिया कि किधर दा रुख करिए। थोड़े कदम ते जा के एक थां ते बैठ गए और सोचण लगे। किसे नू रस्ते दी कुछ खबर नहीं सी और ना ये पता सी कि असी कित्थे हाँ। छेकड़ गुरु ते भरोसा रख के एक पासे वाल तुर पए। उथों कुछ को वाट गए होणगे तां चंद दा चानणा हो गया और सामने पासे एक कच्ची हवेली दिसी। एक कच्ची हवेली एक चौंकी सी जो सिखां दे मारन लई खोली गई सी। कुछ असवार इत्थे उतरिया करदे से। ऐसे कच्चे थां तदों गश्ती फौज लई बहुत बनाए गए हुए सन। इस दे अगे पैरा लगा होया सी। पैरे वाले आहट पा के हाक लाई। हवेली विचों ते उस दे मगरले पास्यों देखदे देखदे बहुत सारे सिपाही सनदबद निकल पए और सिख आ पए कहंदे होए खालसे दे वल उलट पए। सिख बेचारे अचानक बला दे मूँह फस गए। पर हौसला इन्हां पास एक ऐसी दात है जो इस बहादुर कौम नूं कदी हार नहीं देंदा। चटपट तलवारां धू के डट गए। हुण एक कमसान मच गया। दौबाजी ते हथ पलथा आरंभ हो गया। किथे 50 ते किथे 200। पर तद भी टाकरा करनों कदी ना मुड़न वाले सिखां ने करारे हाथ दिखाए। अनेक सिपाही तलवार दे काट उतारे। छेकड़ सिपाही कुछ ठिटंबर के एक पासे वल टले। सिख लड़दे घुलदे अपने राह वल भी वध रहे सन। सो इन्हां ने होर कदम अगेरे कीते। इधर सिपाहियां ने पिछले पासे रुख कीता। ऐं दोवें धिरां पिछा छुड़ाउंदियां ने दूजी धिर भज्जी समझ के मैदान खाली छड़ के नसण दी कीती। पर साडे विजय सिंह होरी नाल ना दौड़ सके क्योंकि उन्हां दी सिंगणी नूं पेट विच सट लगण करके गश आ गई सी। अर सिंह जी इकलवंजे लिजा के उसकी सेवा कर रहे सन। राज भाग विच पली सहूलता ते कोमलता दी पुतली शील कोर लई ये दिन सारी अवस्था विच पहला दुखां दा दिन सी। अर अडोल समुंदर विच भरे तूफान दे अचानक आ जाण वांग बिपता दा दिहाड़ा सी। पहले सफर दा थकेवा, फिर घरदियां दा दिल हिला देण वाला सलूक ते घरों निकाला, फिर रात दी बिपता और हुण वैरियां दे ढहे चढ़ के मसां जे बचना कोई मामूली गलां नहीं सन। एक सोहल स्त्री लई इस तों वध होर की बिपता हो सकती है। पर धर्म दी टेक सी जो इन्हां दे दिल नूं ताकत देंदी सी। हुण पति जी दे यतना नाल बीबी नूं होश आ गई। जख्म तां एवें मामूली सी पर एक बंदूक दी हुज नाल तबक खा के विचारी बवरानी होके टठी हुई सी। होश संभाली तद दंपति ने की डिठा कि मैदान खाली पिया है। कई सिंह ते तुरक मारे गए हन। इस वेहल नूं वेख के अकल दे पुतले विजय सिंह ने एक दो तलवारां ते एक दो खंजर और एक बंदूक ते कुछ थोड़ा गोली सिक्का उत्थों लै लिया और उत्तर पिछों दी दशा नूं झपदे तुर पिया। भावें वोटी अच्छी तरह तुर नहीं सकती सी पर जिंद रखण दी इच्छा उन्हां दे थके शरीरां विच मुमियाई दा काम कर रही सी। तड़क सार दे वेले तक कोई 7 पेंडा लंघ गए। पिंड राह विच दिसे सब तो लांबे रह रह के निकल जांदे रहे। हुण सूरज चढ़ पिया ते एक घना जंगल आ गया। उसनू किला समझ के बन विच आ वड़े और एक घने छाए वाली थां पर जा के हरे हरे घा पर लेट गए। लेटे ऐसे के सत्ते सुधा भुल गईयां, जिवें कोई सुदागर घोड़े वेच के जां कोई प्यो धी दा डोला तोर के सौंदा है। थकान भावें अचवीं तक पहुँच गया सी पर यह उम्मीद नहीं सी कि नींद इन्हां दियां हुटियां हुईयां अखां विच विश्राम करेगी। ਪਰ ਸ਼ਬਦ ਦੇ ਪ੍ਰੇਮੀ ਹੋਣ ਕਰਕੇ ਸੁਰਤ ਇਹਨਾਂ ਦੇ ਵਸ ਵਿੱਚ ਸੀ। ਸੁਰਤ ਨੂੰ ਟਿਕਾਉ ਦੇ ਰਸਤੇ ਪਾਉਂਦੇ ਨਿੰਦਰਾ ਵਿੱਚ ਲੈ ਗਏ ਔਰ ਘਾਪੁਰ ਸੌਂ ਗਏ, ਜਿਵੇਂ ਇੰਦਰ ਤਖ਼ਤ 'ਤੇ ਸੌਂ ਜਾਵੇ। ਇਸ ਵੇਲੇ ਠੰਡਕ ਇਹਨਾਂ ਨੂੰ ਮੁੱਠੀਆਂ ਭਰਨ ਲੱਗ ਗਈ ਔਰ ਪਿਆਰੀ ਪਿਆਰੀ ਪੌਣ ਪੱਖਾ ਕਰਨ ਲੱਗ ਗਈ। ਮੁਨੇਰੇ ਦੇ ਸੁੱਤੇ ਲੋਡੇ ਪੈਰ ਉੱਠੇ, ਬੰਨ ਦੇ ਵਿੱਚ ਇੱਕ ਛੰਮ ਜਿਹਾ ਲੱਭ ਕੇ ਇਸ਼ਨਾਨ ਪਾਣੀ ਕੀਤਾ ਔਰ ਇੱਕ ਬੇਰੀ ਦੇ ਬੇਰ ਖਾ ਕੇ ਇਸ ਮੁੱਢ ਕਦੀਮਾ ਦੇ ਵੈਰੀ ਢਿੱਡ ਦਾ ਲਾਂਘਾ ਲੰਘਾਇਆ। ਵਿਜੇ ਸਿੰਘ ਦਾ ਸੰਕਲਪ ਇਸ ਬੰਨ ਵਿੱਚ ਕੁਝ ਦਿਨ ਕੱਟਣੇ ਦਾ ਸੀ, ਪਰ ਬੰਨ ਵਿੱਚੋਂ ਕਈ ਵੈਰੀ ਤੁਰਕ ਸਿਪਾਹੀ ਦੂਰ ਸੜਕ ਪਰ ਤੁਰੇ ਜਾਂਦੇ ਵੇਖ ਕੇ ਇਹ ਥਾਂ ਸਲਾਮਤ ਨਾ ਜਾਣੀ ਅਤੇ ਘੁਸਮੁਸੇ ਆਉਣ ਤੋਂ ਰੱਤਾ ਕੋ ਪਹਿਲੋਂ ਕੂਚ ਕਰ ਦਿੱਤਾ। ਸਾਂਝ ਹੋਣੇ ਦੇ ਵੇਲੇ ਕੀ ਦੇਖਦੇ ਹਨ ਕਿ ਦਰਿਆ ਕੰਢੇ ਆ ਨਿਕਲੇ ਹਨ। ਸੂਰਜ ਦਾ ਡੁਬਾਓ, ਨਦੀ ਦਾ ਚੜਾਓ, ਰਾਤ ਦਾ ਉਤਰਾਓ ਇੱਕ ਐਸਾ ਭੈ ਪੀਤ ਸਮੇਂ ਦਾ ਕਾਰਨ ਹੋ ਰਿਹਾ ਸੀ ਕਿ ਜਿਸ ਵਿੱਚ ਮਨ ਸਹਿਮਦਾ, ਦੇਹ ਸੰਕੁਚਦੀ ਅਤੇ ਨਿਰਾਸ਼ਤਾ ਵੱਧਦੀ ਚਲੀ ਗਈ, ਪਰ ਹੋ ਸਕਣ ਦੀ ਆਸ ਆਸ਼ਾ ਤੋਂ ਹੱਥ ਧੋ ਬੈਠੀ ਸੀ, ਜਿਵੇਂ ਗਿਆਨਵਾਨ ਦੇ ਕਰਮ ਪੁੰਗਰਨ ਦੀ ਆਸ ਛੱਡ ਬੈਠਦੇ ਹਨ। ਪਰ ਥੋੜ੍ਹਾ ਚਿਰ ਹੋਰ ਉੱਤਰ ਰੁੱਖ ਕਦਮ ਮਾਰਨ 'ਤੇ ਹੋ ਚੁੱਕੀ ਨਿਰਾਸ਼ਾ ਫਿਰ ਆਸਾ ਵਿੱਚ ਪਲਟ ਖਲੋਤੀ ਕਿ ਇੱਕ ਪੱਤਣ ਨਜ਼ਰੀ ਆ ਗਿਆ ਅਤੇ ਇੱਕ ਬੇੜੀ ਦਿਸ ਪਈ ਜਿਸ ਦਾ ਪੂਰ ਕੁਝ ਊਣਾ ਸੀ, ਪਰ ਉਹ ਬੇੜੀ ਨੂੰ ਊਣਿਆਂ ਹੀ ਠੱਲਣ ਲੱਗੇ ਸੀ। ਵਿਜੇ ਸਿੰਘ ਦੀ ਆਵਾਜ਼ ਸੁਣ ਕੇ ਮਲਾਹਾਂ ਨੇ ਉਡੀਕ ਕੀਤੀ ਔਰ ਤਿੰਨਾਂ ਨੂੰ ਚੜ੍ਹਾ ਕੇ ਪਾਰ ਲੈ ਗਏ। ਪੈਸੇ ਦੇਣ ਵਾਸਤੇ ਤਾਂ ਉਹਨਾਂ ਦੇ ਪਾਸ ਕੋਈ ਦਮੜਾ ਸੀ ਹੀ ਨਹੀਂ। ਮਲਾਹਾਂ ਨੂੰ ਇਕਲਵੰਜੇ ਲਿਜਾ ਕੇ ਇੱਕ ਮੋਹਰ ਦੇ ਦਿੱਤੀ ਜੋ ਸ਼ੀਲ ਕੌਰ ਦੇ ਪਾਸ ਕੁਝ ਕੁ ਵਾਂਸਲੀ ਵਿੱਚ ਪਈਆਂ ਲੱਕ ਨਾਲ ਬਧੀਆਂ ਸਨ। ਜਾਂ ਕੁਝ ਕਦਮ ਤੁਰੇ ਤਦ ਕੀ ਦੇਖਦੇ ਹਨ ਕਿ ਪੱਤਣ ਜਗਾਤੀਆਂ ਨੇ ਆ ਘੇਰਿਆ ਔਰ ਪੱਲੋ ਪੱਲੀ ਵਿੱਚ 10-5 ਸਿਪਾਹੀ ਵੀ ਗਿਰਦੇ ਆ ਗਏ। ਮਰਦੂਤ ਸਿੱਖ, ਮਰਦੂਤ ਸਿੱਖ ਆਖਦੇ ਮੂੰਹ ਬਣਾਉਂਦੇ ਉਹਨਾਂ ਨੂੰ ਫੜ ਕੇ ਲੈ ਗਏ ਔਰ ਤਲਾਸ਼ੀ ਲੈ ਕੇ ਮੋਹਰਾਂ ਗਹਿਣੇ ਜੋ ਉਹਨਾਂ ਪਾਸ ਸੀ ਖੋਹ ਲਿਆ। ਕੋਈ 2 ਸੋਨੇ ਦੀਆਂ ਛਾਪਾਂ ਉਹਨਾਂ ਦੀਆਂ ਚੋਰ ਨਜ਼ਰਾਂ ਤੋਂ ਬਚ ਗਈਆਂ ਜਾਂ ਕਿਰਪਾਨਾਂ ਕਿਸੇ ਨੇ ਨਾ ਖੋਈਆਂ, ਪਰ ਲਿਜਾ ਕੇ ਕੋਠੇ ਵਿੱਚ ਦੇ ਕੇ ਕੁੰਡਾ ਮਾਰ ਦਿੱਤਾ। ਉਸ ਡਰਾਵਣੀ ਕੁਟੀਆ ਵਿੱਚ ਕਾਲੀ ਬੋਲੀ ਰਾਤ ਆਪਣੇ ਭਿਅੰਕਰ ਅਸਰ ਨੂੰ ਲੈ ਕੇ ਆ ਪਹੁੰਚੀ। ਸਾਰੇ ਸੰਸਾਰ ਵਿੱਚ ਚੁੱਪ ਚਾਂ ਵਰਤ ਗਈ। ਪਾਪਾਂ ਦੇ ਕਰਨੇ ਵਾਲੀ ਔਰ ਅਪਰਾਧਾਂ ਦੇ ਫੈਲਾਣੇ ਵਾਲੀ ਸ੍ਰਿਸ਼ਟੀ ਆਨੰਦ ਦੀ ਨੀਂਦ ਸੁੱਤੀ ਘੁਰਾੜੇ ਮਾਰ ਰਹੀ ਹੈ। ਜ਼ਾਲਮਾਂ ਅਤੇ ਜਰਵਾਣਿਆਂ ਦੇ ਘਰ ਹੀ ਸੰਸਾਰ ਦੀ ਸਾਰੀ ਖੁਸ਼ੀ ਇਕੱਠੀ ਹੋ ਰਹੀ ਹੈ, ਪਰ ਹਾਏ ਧਰਮ ਦੇ, ਸੱਚ ਦੇ ਪੁਤਲੇ, ਦੁਖੀਆਂ ਦੀਨਾਂ ਦੇ ਰੱਖਿਅਕ ਕਿਸ ਤਰ੍ਹਾਂ ਮੁਸੀਬਤਾਂ ਵਿੱਚ ਰਾਤਾਂ ਕੱਟ ਰਹੇ ਹਨ। ਮੁਸੀਬਤ ਦੀ ਰਾਤ ਕਿਸ ਤਰ੍ਹਾਂ ਬੀਤੇ? ਦੁਖੀ ਲੋਕ ਤਾਰੇ ਗਿਣਦਿਆਂ ਹੀ ਕੱਟ ਲੈਂਦੇ ਹਨ, ਪਰ ਹੇ ਗੁਰੂ ਗੋਬਿੰਦ ਸਿੰਘ ਜੀ, ਤੇਰੇ ਸ਼ੇਰਾਂ ਅਤੇ ਵਿਪਤਾ ਵੀ ਐਸੀਆਂ ਕਾਲੀਆਂ ਕੁੱਟੀਆਂ ਵਿੱਚ ਆਉਂਦੀਆਂ ਹਨ ਕਿ ਜਿੱਥੇ ਤਾਰੇ ਗਿਣ ਸਕਣ ਦਾ ਸਮਾਂ ਕੱਟਣ ਵਾਲਾ ਪਰਚਾਵਾ ਵੀ ਨਸੀਬ ਨਹੀਂ ਹੁੰਦਾ। ਪਰ ਨਹੀਂ, ਤੇਰੀ ਸਦਾ ਜਗਾਉਣ ਵਾਲੀ ਬਾਣੀ ਭਗਤਾਂ ਦਾ ਆਸਰਾ ਹੈ ਔਰ ਸਹਾਰਾ ਦੇਣ ਲਈ ਸੱਚੀ ਮਦਦਗਾਰ ਅਤੇ ਜ਼ਖਮੀ ਦਿਲਾਂ ਦੀ ਮੱਲਮ ਹੈ। ਭਾਵੇਂ ਵਿਜੇ ਸਿੰਘ ਜੀ ਕੈਦ ਹੋ ਗਏ ਸਨ, ਪਰ ਅੱਧੀ ਰਾਤ ਦਾ ਵੇਲਾ ਹੋਇਆ ਤਾਂ ਖਬਰ ਨਹੀਂ ਬਾਣੀ ਦੇ ਪਾਠ ਨੇ ਕੀ ਅਸਰ ਕੀਤਾ ਕਿ ਉਸ ਕਮਰੇ ਵਿੱਚ ਗੁਰੂ ਗੁਰੂ ਦੀ ਦਰਦਨਾਕ ਆਵਾਜ਼ ਹੌਕਿਆਂ ਨਾਲ ਭਰੀ ਹੋਈ ਆਉਣ ਲੱਗੀ। ਦੰਪਤੀ ਨੇ ਤ੍ਰਿਭਕ ਕੇ ਅੱਖਾਂ ਖੋਲੀਆਂ, ਪਰ ਹਨੇਰੇ ਵਿੱਚ ਕੀ ਦਿਸੇ? ਇਹਨੇ ਨੂੰ ਪਿੱਠ ਫੇਰ ਕੇ ਵੇਖਣ 'ਤੇ ਮਲੂਮ ਹੋਇਆ ਕਿ ਬੂਹਾ ਖੁੱਲ੍ਹਾ ਹੈ ਔਰ ਦੀਵਾ ਆ ਰਿਹਾ ਹੈ। ਦੀਵੇ ਵਾਲਾ ਕੌਣ ਹੈ? ਸਾਡਾ ਭੁਜੰਗੀ ਵਰਿਆਮ ਸਿੰਘ ਹੈ। ਜਦ ਦੰਪਤੀ ਪਾਠ ਵਿੱਚ ਮਗਨ ਸਨ ਤਦ ਇਹ ਮਹਾਤਮਾ ਆਪਣੀਆਂ ਪਤਲੀਆਂ ਵੀਣੀਆਂ ਬੂਹਿਆਂ ਦੀ ਵਿੱਥ ਵਿੱਚ ਦੇ ਕੇ ਕੁੰਡਾ ਖੋਲ੍ਹਣ ਦਾ ਯਤਨ ਕਰ ਰਿਹਾ ਸੀ। ਭਾਵੇਂ ਬਾਂਹ ਛਿੱਲੀ ਗਈ ਸੀ, ਪਰ ਉਸਨੇ ਕੁੰਡਾ ਖੋਲ੍ਹ ਬੂਹਾ ਚੁਪਟ ਕਰ ਲਿਆ ਸੀ। ਦੰਪਤੀ ਨੂੰ ਇਸ ਕਾਰ ਦੀ ਕੁਝ ਖਬਰ ਨਾ ਸੀ ਔਰ ਨਾ ਗੁਰੂ ਦਾ ਸ਼ਬਦ ਇਹਨਾਂ ਨੇ ਪਹਿਲੇ ਸੁਣਿਆ ਸੀ। ਭੁਜੰਗੀ ਇਹ ਆਵਾਜ਼ ਸੁਣ ਕੇ ਔਰ ਬੂਹੇ ਦੇ ਬਾਹਰਲੇ ਪਹਿਰੇਦਾਰਾਂ ਨੂੰ ਜੋ ਸ਼ਰਾਬ ਵਿੱਚ ਬੇਹੋਸ਼ ਸੁੱਤੇ ਪਏ ਸਨ ਬੇਖਬਰ ਪਾ ਕੇ ਉਹਨਾਂ ਦੇ ਪਿੱਤਲ ਦੇ ਸ਼ਮਾਦਾਨ ਪਾਸ ਜਾ ਪੁੱਜਾ ਸੀ ਅਤੇ ਉਸ ਤੋਂ ਜਗਦੇ ਦੀਵੇ ਨੂੰ ਚੁੱਕ ਲਿਆਇਆ ਸੀ। ਇਹ ਸਿੰਘਾਂ ਵਾਲੀ ਦਲੇਰੀ ਦਾ ਲੱਛਣ ਦੇਖ ਕੇ ਪਿਤਾ ਨੇ ਮੱਥਾ ਚੁੰਮਿਆ ਔਰ ਦੀਵੇ ਨਾਲ ਕੀ ਡਿੱਠਾ ਕਿ ਕੋਲ ਵਾਰ ਇੱਕ ਬਾਲਕ ਮੋਇਆ ਪਿਆ ਹੈ ਔਰ ਪਾਸ ਇੱਕ ਜ਼ਖਮੀ ਤੀਵੀਂ ਦਮ ਤੋੜ ਰਹੀ ਹੈ, ਪਰ ਅੱਧਾ ਕੋਠਾ ਲਹੂ ਲਵਾਨ ਹੋ ਰਿਹਾ ਹੈ। ਉਹ ਸਹਿਕ ਦੀ ਲੋਥ ਕਿਸੇ ਵੇਲੇ ਤਾਂ ਬੁਝਦੇ ਦੀਵੇ ਵਾਂਗੂ ਟਹਿਕ ਜਾਂਦੀ ਅਤੇ ਧੰਨ ਗੁਰੂ ਕਹਿ ਉੱਠਦੀ, ਪਰ ਫਿਰ ਇਸ ਤਰ੍ਹਾਂ ਨਿਡਾਲ ਹੋ ਜਾਂਦੀ ਕਿ ਮਾਨੋ ਮਰ ਗਈ ਹੈ। ਭੁਜੰਗੀ ਨੇ ਹੁਣ ਇੱਕ ਕਟੋਰੇ ਵਿੱਚ ਪਾਣੀ ਲਿਆ ਕੇ ਪਿਤਾ ਦੇ ਹੱਥ ਦਿੱਤਾ। ਉਹਨਾਂ ਨੇ ਜਪ ਸਾਹਿਬ ਦਾ ਪਹਿਲਾ ਪੌੜਾ ਪੜ੍ਹ ਕਰਤ ਭੇਟ ਕਰ ਸਤਨਾਮ ਕਹਿ ਕੇ ਉਸ ਕੂਚ ਕਰਨ ਵਾਲੀ ਸਹਿਗ ਦੀ ਲੋਥ ਦੇ ਮੂੰਹ ਵਿੱਚ ਪਾਇਆ। ਜਿਉਂ ਜਿਉਂ ਪਾਣੀ ਹੇਠ ਉਤਰਿਆ ਹੋਸ਼ ਨੇ ਮੋੜਾ ਖਾਧਾ, ਪਰ ਇੱਕ ਵਾਰੀ ਅੱਖਾਂ ਨੂੰ ਖੋਲ੍ਹ ਕੇ ਐਸੀ ਸ਼ੁਕਰਗੁਜ਼ਾਰੀ ਨਾਲ ਸਿੰਘ ਜੀ ਵੱਲ ਦੇਖਿਆ ਕਿ ਮਾਨੋ ਜੀਵ ਨਾਲ ਵਖਿਆਨ ਦਿੱਤਾ ਹੈ। ਦੂਜੀ ਵਾਰੀ ਖਬਰ ਨੇ ਕੀ ਹੋਇਆ, ਸਿੰਘਾਂ ਵਾਲਾ ਹੌਂਸਲਾ ਆ ਕੇ ਉਸ ਮਰਦੀ ਸਿੰਘਣੀ ਨੂੰ ਮਾਨੋ ਜੀਵਦਿਆ ਕਰ ਗਿਆ ਔਰ ਡਾਢੀ ਨਿੰਮੀ ਪਰ ਹੋਸ਼ ਵਾਲੀ ਆਵਾਜ਼ ਵਿੱਚ ਬੋਲੀ, ਧੰਨ ਗੁਰੂ ਗੋਬਿੰਦ ਸਿੰਘ, ਜੋ ਅੰਤ ਵੇਲੇ ਆਪਣੇ ਪਿਆਰੇ ਮੇਰੇ ਵਰਗੇ ਭੁੱਲੇ ਹੋਇਆਂ ਦਾ ਅੰਨ ਸਵਾਰਨ ਲਈ ਘੱਲਦਾ ਹੈ। ਸ਼ੀਲਾ, ਜੋ ਕਲੇਜਾ ਮੁੱਠ ਵਿੱਚ ਲਈ ਇਸ ਦਰਦਨਾਕ ਸਮੇਂ ਨੂੰ ਦੇਖ ਰਹੀ ਸੀ, ਪੁੱਛਣ ਲੱਗੀ, ਮਾਤਾ ਇਹ ਕੀ ਹੋਇਆ? ਇਸਤਰੀ, ਬੱਚੀ, ਸਿੰਘ ਜੀ ਅਤੇ ਮੈਂ ਦਰਿਆਵਾਂ ਪਾਰ ਉਤਰੇ ਸਾਂ, ਤੁਰਕਾਂ ਆ ਕਹਿ ਰਿਹਾ, ਪਤੀ ਜੀ ਨੇ ਯੁੱਧ ਕੀਤਾ, 5 ਤੁਰਕ ਮਾਰੇ, ਇਹ ਬਹੁਤ ਸਨ, ਇਹਨਾਂ ਨੇ ਉਹਨੂੰ ਚੱਕ ਨਦੀ ਵਿੱਚ ਸਿੱਟ ਦਿੱਤਾ, ਮੈਂ ਵੀ 2-1 ਤੁਰਕ ਮਾਰੇ ਸਨ, ਮੇਰੇ ਪੁੱਤਰ ਨੇ ਵੀ ਇੱਕ ਨੂੰ ਕਾਰੀ ਵਾਰ ਲਾਇਆ ਸੀ, ਇਹਨਾਂ ਨਿਰਦਈਆਂ ਨੇ ਮੇਰਾ ਗਹਿਣਾ ਲਾ ਪੁੱਤਰ ਮਾਰ ਸਿੱਟਿਆ ਅਤੇ ਮੈਨੂੰ ਘਾਉ ਖਾਦੀ ਨੂੰ ਇੱਥੇ ਸਿੱਟ ਗਏ। ਘੜੀ ਦਿਨ ਰਹਿੰਦੇ ਤੋਂ ਜਿੰਨ ਤੋੜ ਰਹੀ ਹਾਂ, ਨਾ ਮਰਦੀ ਹਾਂ ਨਾ ਜੀਵਦੀ ਹਾਂ, ਕਦੇ ਬੇਹੋਸ਼ ਹੋ ਜਾਂਦੀ ਹਾਂ, ਕਦੇ ਹੋਸ਼ ਪਰਤਦੀ ਹੈ, ਪਰ ਗੁਰੂ, ਧੰਨ ਗੁਰੂ, ਗੁਰੂ ਅੰਗ ਸੰਗ ਹੈ, ਵਾਹਿਗੁਰੂ ਬੜਾ ਦਿਆਲ ਹੈ, ਮੈਂ ਤ੍ਰਿਖਾ ਨਾਲ ਭੁੱਜ ਗਈ ਸਾਂ, ਉਸਨੇ ਤੁਹਾਨੂੰ ਕਲਿਆ, ਬਚਿਓ ਮੈਂ ਚੱਲੀ, ਉਹ ਸਦਾ ਆਇਆ, ਉਹ ਕੂਚ ਦੀ ਤੁਰੀ ਵੱਜੀ, ਉਹ ਪ੍ਰਕਾਸ਼ ਸੱਚਾ ਪ੍ਰਕਾਸ਼ ਦਿਸਦਾ ਹੈ, ਬਚਿਓ ਮਰ ਜਾਇਓ ਪਰ ਧਰਮ ਨਾ ਹਾਰਿਓ, ਧੰਨ ਗੁਰੂ, ਧੰਨ ਗੁਰੂ, ਇਉਂ ਕਹਿੰਦੀ ਉਹ ਸਿੰਘਣੀ ਸੱਚੇ ਵਿਸ਼ਵਾਸ ਵਿੱਚ ਚੜ ਗਈ। ਜਿੰਦ ਦਾ ਟਿਮਟਿਮਾਉਂਦਾ ਦੀਵਾ ਇੱਕੋ ਵਾਰੀ ਟਿਮਕ ਕੇ ਬੁੱਝ ਗਿਆ, ਬੋਲਣ ਦੇ ਜ਼ੋਰ ਨਾਲ ਵੱਖੀ ਦੇ ਘਾਹ ਵਿੱਚੋਂ ਲਹੂ ਦੀ ਧਾਰ ਹੋਰ ਵਹਿ ਤੁਰੀ ਸੀ, ਜਿਸਨੇ ਪਿੰਜਰੇ ਵਿੱਚੋਂ ਪੰਛੀ ਨੂੰ ਉਡਾ ਦਿੱਤਾ। ਸਿੰਘ ਜੀ ਨੂੰ ਆਪਣੀ ਬਿਪਤਾ ਭੁੱਲ ਚੁੱਕੀ ਸੀ, ਇਸ ਗੱਲ ਦੀ ਪਰਵਾਹ ਹੀ ਨਹੀਂ ਸੀ ਕਿ ਬੂਹਾ ਖੁੱਲ੍ਹਾ ਹੈ ਔਰ ਭੱਜ ਜਾਣ ਦਾ ਵੇਲਾ ਹੈ, ਪਰ ਇੱਕ ਸਿੰਘਣੀ ਦਾ ਅੰਤ ਸਵਾਰਨ ਦਾ ਖਿਆਲ ਸੀ। ਹੁਣ ਤਾਂ ਉਹ ਚੜ੍ਹ ਗਈ ਸੀ, ਪਰ ਵਿਜੈ ਸਿੰਘ ਇਸ ਫਿਕਰ ਵਿੱਚ ਹੈ ਕਿ ਕਿਸੇ ਪ੍ਰਕਾਰ ਇਸ ਦਾ ਦਾਹ ਹੋ ਜਾਏ, ਐਸਾ ਨਾ ਹੋਵੇ ਕਿ ਲੋਥ ਪਈ ਰੁੱਲੇ। ਇਸ ਕਮਰੇ ਦਾ ਅੰਦਰਲਾ ਕੁਝ ਬਾਲਣ ਔਰ ਕੋਠੇ ਨਾਲ ਪਏ 3-4 ਮੰਜੇ ਅਤੇ ਕੱਖ ਕਾਨੇ ਇਕੱਠਾ ਕਰਕੇ ਲੋਥਾਂ ਦੇ ਦੁਆਲੇ ਪਾ ਕੇ ਦੀਵੇ ਨਾਲ ਅੱਗ ਲਾ ਦਿੱਤੀ ਔਰ ਤਿੰਨੇ ਜਣੇ ਹੌਲੇ ਜਿਹੇ ਫਤਿਹ ਗਜਾ ਕੇ ਦੱਬੇ ਪੈਰ ਤੁਰਦੇ ਮੱਖਣ ਵਿੱਚੋਂ ਵਾਲ ਵਾਂਗ ਤਿਲਕ ਗਏ। ਪਹਿਰੇ ਦੇ ਸਿਪਾਹੀ ਤਾਂ ਮਸਤੀ ਵਿੱਚ ਪਏ ਸਨ, ਤੜਕਸਾਰ ਜਦ ਅੱਖ ਖੁੱਲ੍ਹੀ ਤਾਂ ਕੀ ਦੇਖਦੇ ਹਨ ਕਿ ਸਾਰਾ ਕੋਠਾ ਬਲ ਰਿਹਾ ਹੈ ਔਰ ਦੂਰ ਦੇ ਸੇਕ ਨੇ ਇਹਨਾਂ ਦੇ ਮੰਜਿਆਂ ਨੂੰ ਵੀ ਤਪਾਉਣਾ ਸ਼ੁਰੂ ਕਰ ਦਿੱਤਾ ਹੈ। ਕਾਬਰ ਕੇ ਉੱਠੇ ਸਾਰੇ ਦੂਰ ਖੜੋ ਕੇ ਬਿੱਤਰ ਬਿੱਤਰ ਦੇਖਣ ਔਰ ਸਿੱਖਾਂ ਨੂੰ ਗਾਲਾਂ ਕੱਢਣ ਲੱਗ ਗਏ। ਅੱਗ ਬੁਝਾਉਣ ਦੀ ਕਿਸੇ ਨਾ ਕੀਤੀ ਔਰ ਕਰਦੇ ਵੀ ਕੀ, ਸਰਕਾਰੀ ਅਸਬਾਬ ਸੀ, ਸੜ ਗਿਆ ਤਾਂ ਸੜ ਗਿਆ। ਅੱਜ ਦੀ ਲੁੱਟ ਕੁਝ ਥੋੜ੍ਹੀ ਨਹੀਂ ਸੀ ਜੋ ਆਪਣੇ ਖੀਸੇ ਭਰ ਕੇ ਫਿਰ ਇਤਨੀ ਸੀ ਕਿ ਆਪਣੇ ਜਮਾਂਦਾਰ ਨੂੰ ਵੱਢੀ ਦੇ ਕੇ ਖੁਸ਼ ਕਰ ਲਵੇ। ਇਹਨੇ ਨੂੰ ਲਾਗੇ ਦੀ ਗੜੀ ਦੇ ਕੁਝ ਸਿਪਾਹੀ ਆ ਗਏ ਔਰ ਸਾਰੇ ਜਣੇ ਸਿੱਖ ਦੀ ਕਾਰ ਨੂੰ ਦੇਖ ਦੇਖ ਅਚੰਬਾ ਆਉਂਦੇ ਸਨ ਅਤੇ ਕਹਿੰਦੇ ਸਨ, ਵਾਹ ਸਿੱਖੋ ਵਾਹ, ਤੁਹਾਡੀ ਮਰਦਾਨਗੀ ਨੂੰ ਸ਼ਾਬਾਸ਼ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।